ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਗੁਰਸਿੱਖੀ ਦਾ ਪਹਿਲਾ ਅੰਗ ਸੇਵਾ ਹੈ। ਸੇਵਾ ਦਾਰੂ ਹੈ, ਪਰ ਆਤਮ ਰਾਹੀ ਜੇ ਦਾਰੂ ਨੂੰ ਠੀਕ ਤਰ੍ਹਾਂ ਨਾ ਖਾਵੇ ਤਦ ਦਾਰੂ ਹੀ ਵਿਹੋ ਹੋ ਟੁੱਕਦਾ ਹੈ। ਸੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸੇਵਾ ਦੇ ਇਸ ਅੰਗ ਨੂੰ ਖੋਲ੍ਹ ਕੇ ਦਰਸਾਇਆ ਹੈ ਕਿ ਕਿਵੇਂ ਜਿਹੜੀ ਸੇਵਾ ਅਸੀਂ ਕਰਦੇ ਹਾਂ ਉਸ ਸੇਵਾ ਨਾਲ ਪਿਆਰ ਪੈ ਜਾਵੇ ਤਾਂ ਸਾਡਾ ਕੀ ਨੁਕਸਾਨ ਹੁੰਦਾ ਹੈ, ਅਤੇ ਫਿਰ ਸੇਵੀਏ ਯਾਨੀ ਜਿਸ ਦੀ ਸੇਵਾ ਕਰਦੇ ਹਾਂ ਉਸ ਨਾਲ ਜੇ ਹੁਬ ਪੈਦਾ ਹੋ ਜਾਵੇ ਤਾਂ ਫਿਰ ਸਾਡਾ ਕੀ ਨੁਕਸਾਨ ਹੁੰਦਾ ਹੈ। ਅਤੇ ਫਿਰ ਇਹ ਦਰਸਾਇਆ ਹੈ ਕਿ ਸੇਵਾ ਨੂੰ ਸਫਲ ਬਣਾਉਣ ਦੇ ਜੋ ਦੋ ਅੰਗ ਹਨ ਉਹ ਕੀ ਹਨ, ਇਸ ਨੂੰ ਬੜੇ ਸੋਹਣੇ ਤਰੀਕੇ ਨਾਲ ਆਪ ਜੀ ਨੇ ਇੱਕ ਵਾਰਤਾਲਾਪ ਰਾਹੀਂ ਖੋਲ੍ਹ ਕੇ ਦਰਸਾਇਆ ਹੈ। ਇਹ ਵਾਰਤਾਲਾਪ ਇੱਕ ਸਿੰਧੀ ਸਿੱਖ ਅਤੇ ਭਾਈ ਸਾਈਂ ਦਾਸ ਜੀ ਵਿਚਕਾਰ ਹੋ ਰਹੀ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿੰਧੀ ਭਾਈ ਸਾਹਿਬ ਜੀ, ਸੇਵਾ ਜਿਸ ਦਾ ਆਪਨੇ ਕੱਲ੍ਹ ਬਹੁਤ ਹੀ ਪਿਆਰਾ ਕਥਨ ਕੀਤਾ ਸੀ ਕਿ ਦਾਨ ਔਰ ਪਰਉਪਕਾਰ ਵੀ ਉਸੇ ਦੇ ਵਿੱਚ ਹੀ ਆਉਂਦੇ ਹਨ। ਭਾਈ ਜੀ, ਠੀਕ ਹੈ, ਦਾਨ ਪਰਉਪਕਾਰ ਆਦਿਕ ਵੀ ਗੁਰੂ ਘਰ ਵਿੱਚ ਵਰਤੀਂਦੇ ਹਨ, ਪਰ ਸੇਵਾ ਦੇ ਦੋ ਅੱਖਰ ਹੀ ਵਧੇਰੇ ਵਰਤੇ ਜਾਂਦੇ ਹਨ, ਕਿਉਂਕਿ ਸੇਵਾ ਵਿੱਚ ਦਾਨ ਅਤੇ ਹਰ ਤਰ੍ਹਾਂ ਦੇ ਪਰਉਪਕਾਰ ਆ ਜਾਂਦੇ ਹਨ, ਔਰ ਸੇਵਾ ਦਾ ਭਾਵ ਅਜੇ ਹੋਰ ਰਹਿੰਦਾ ਹੈ। ਦੂਸਰੇ ਦੇ ਭਲੇ ਲਈ ਕੀਤੇ ਹੋਏ ਸਾਰੇ ਕੰਮ ਸੇਵਾ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਦੇ ਅਰਥਾਂ ਦੇ ਵਾਅਦੇ ਨਾਲ ਇੱਕ ਹੋਰ ਵਾਅਦਾ ਇਹ ਹੈ ਕਿ ਦਾਤਾ ਹੋਣ ਅਤੇ ਉਪਕਾਰੀ ਹੋਣ ਵਿੱਚ ਇੱਕ ਤਰ੍ਹਾਂ ਦਾ ਆਪਣੇ ਆਪ ਨੂੰ ਉੱਚਾ ਸਮਝਣ ਦਾ ਭਾਵ ਅੰਦਰ ਘਟਿਆ ਰਹਿੰਦਾ ਹੈ, ਜਿਸ ਨਾਲ ਕਿ ਹੋਮੇ ਦਾ ਇੱਕ ਬੇਮਲੂਮਾ ਰੰਗ ਮਨ 'ਤੇ ਚੜਿਆ ਰਹਿੰਦਾ ਹੈ। ਇਸ ਤੋਂ ਉਲਟ ਸੇਵਾ ਵਿੱਚ ਨਿਮਰਤਾ ਅਤੇ ਭਗਤੀ ਭਾਵ ਮਨ ਵਿੱਚ ਵੱਸਦਾ ਹੈ, ਜਿਸ ਨਾਲ ਹੋਮੇ ਦੂਰ ਰਹਿੰਦੀ ਹੈ। ਤੁਸੀਂ ਵੇਖ ਲਓ ਕਿ ਕਦੇ ਕੋਈ ਇਹ ਨਹੀਂ ਕਹਿੰਦਾ ਜੋ ਮੈਂ ਦਾਨੀ ਹਾਂ ਜਾਂ ਪਰਉਪਕਾਰੀ ਹਾਂ, ਪਰ ਆਪ ਨੂੰ ਸੇਵਕ ਕਹਿੰਦਿਆਂ ਕਿਸੇ ਦਾ ਮਨ ਅਟਕਦਾ ਝਿਜਕਦਾ ਨਹੀਂ। ਫਿਰ ਇਸ ਪਦ ਦੇ ਵਰਤਾਓ ਵਿੱਚ ਗੁਰੂ ਘਰ ਵਿੱਚ ਇੱਕ ਹੋਰ ਲਾਭਵੰਦੀ ਮਟਕ ਹੈ, ਉਹ ਇਸ ਗੁਰਵਾਕ ਵਿੱਚ ਦਰਸਾਈ ਗਈ ਹੈ। ਸੇਵਕ ਕੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ। ਅਰਥਾਤ ਸੇਵਕ ਨੇ ਸੇਵਾ ਕਰਨੀ ਹੈ, ਪਰ ਇਹ ਸਮਝ ਕੇ ਕਰਨੀ ਹੈ ਕਿ ਇਹ ਸੇਵਾ ਵਾਹਿਗੁਰੂ ਦਾ ਜਾਂ ਗੁਰੂ ਦਾ ਹੁਕਮ ਹੈ। ਜਿਸ ਨੂੰ ਹੁਕਮ ਹੋਇਆ ਹੈ ਜਦ ਉਹ ਸੇਵਾ ਕਰਦਾ ਹੈ ਤਾਂ ਹੁਕਮ ਬਜਾ ਲਿਆਉਂਦਾ ਹੈ। ਇਸ ਨਾਲ ਮਨ ਵਿੱਚ ਹੁਕਮ ਰਹਿੰਦਾ ਹੈ ਅਤੇ ਸੇਵਾ ਕਰਕੇ ਜੋ ਕਿਸੇ ਵੇਲੇ ਮਾਨ ਜਾਂ ਹੰਕਾਰ ਉਪਜ ਸਕਦਾ ਹੈ ਉਹ ਨਹੀਂ ਉਪਜਦਾ, ਕਿਉਂਕਿ ਸੇਵਾ ਕੋਈ ਉਹ ਹਉ ਨਾਲ ਨਹੀਂ ਨਾ ਕਰ ਰਿਹਾ, ਉਹ ਤਾਂ ਹੁਕਮ ਕਮਾ ਰਿਹਾ ਹੈ। ਇਸ ਤਰ੍ਹਾਂ ਹੁਕਮ ਨਾਲ ਕੀਤੀ ਸੇਵਾ ਨਿਸ਼ਕਾਮਤਾ ਵਿੱਚ ਛੇਤੀ ਛੇਤੀ ਲੈ ਜਾਂਦੀ ਹੈ ਅਤੇ ਹਉ ਨੂੰ ਕੱਢਦੀ ਹੈ। ਹਉ ਕੱਟਿਆਂ ਪਰਮ ਪਦ ਛੇਤੀ ਲੱਭਦਾ ਹੈ। ਸੋ ਮਿੱਤਰ ਜੀ, ਦਾਨ ਅਤੇ ਉਪਕਾਰ ਨਾਲੋਂ ਸੇਵਾ ਦਾ ਖਿਆਲ ਵਧੀਕ ਵੱਡਾ ਅਤੇ ਵਧੀਕ ਸਲਾਮਤੀ ਵਾਲਾ ਹੈ। ਸਿੱਖੀ ਮੰਡਲ ਵਿੱਚ ਪਹਿਲਾ ਅੰਗ ਸੇਵਾ ਹੈ। ਸੇਵਾ ਦਾ ਪਹਿਲਾ ਅੰਗ ਨਿਮਰਤਾ ਹੈ ਅਤੇ ਸੇਵਾ ਦਾ ਦੂਸਰਾ ਅੰਗ ਭਾਉ ਹੈ। ਹਾਂਜੀ, ਸਿੱਖੀ ਮੰਡਲ ਵਿੱਚ ਪਹਿਲਾ ਅੰਗ ਸੇਵਾ ਹੈ। ਸੇਵਾ ਦਾ ਪਹਿਲਾ ਅੰਗ ਨਿਮਰਤਾ ਹੈ ਅਤੇ ਸੇਵਾ ਦਾ ਦੂਸਰਾ ਅੰਗ ਭਾਉ ਹੈ। ਭਾਉ ਦਾ ਅਰਥ ਪ੍ਰੇਮ ਹੈ। ਸੇਵਾ ਦੇ ਸੰਬੰਧ ਵਿੱਚ ਪ੍ਰੇਮ ਤੋਂ ਮੁਰਾਦ ਸੇਵਾ ਨਾਲ ਪ੍ਰੇਮ ਜਾਂ ਜਿਸ ਦੀ ਸੇਵਾ ਕਰਨੀ ਹੈ ਉਸ ਨਾਲ ਪ੍ਰੇਮ ਤੋਂ ਨਹੀਂ ਹੈ, ਪਰ ਸੇਵਾ ਵਿੱਚ ਪ੍ਰੇਮ ਤੋਂ ਅਰਥ ਹੈ, ਅਰਥਾਤ ਜਿਸ ਦੀ ਖਾਤਰ ਸੇਵਾ ਕਰਨੀ ਹੈ ਅਤੇ ਜਿਸ ਦੇ ਹੁਕਮ ਨਾਲ ਸੇਵਾ ਵਿੱਚ ਲੱਗੇ ਹਾਂ। ਸੋ ਸੇਵਾ ਵਿੱਚ ਗੁਰੂ ਪ੍ਰੇਮ ਦਾ ਦੂਸਰਾ ਅੰਗ ਹੈ। ਫਿਰ ਦੁਹਰਾ ਦੇਈਏ, ਸੇਵਾ ਦਾ ਦੂਸਰਾ ਅੰਗ ਭਾਉ ਹੈ। ਭਾਉ ਦਾ ਅਰਥ ਪ੍ਰੇਮ ਹੈ। ਸੇਵਾ ਦੇ ਸੰਬੰਧ ਵਿੱਚ ਪ੍ਰੇਮ ਤੋਂ ਮੁਰਾਦ ਸੇਵਾ ਨਾਲ ਪ੍ਰੇਮ ਜਾਂ ਜਿਸ ਦੀ ਸੇਵਾ ਕਰਨੀ ਹੈ ਉਸ ਨਾਲ ਪ੍ਰੇਮ ਤੋਂ ਨਹੀਂ ਹੈ, ਪਰ ਸੇਵਾ ਵਿੱਚ ਪ੍ਰੇਮ ਤੋਂ ਅਰਥ ਹੈ, ਅਰਥਾਤ ਜਿਸ ਦੀ ਖਾਤਰ ਸੇਵਾ ਕਰਨੀ ਹੈ ਅਤੇ ਜਿਸ ਦੇ ਹੁਕਮ ਨਾਲ ਸੇਵਾ ਵਿੱਚ ਲੱਗੇ ਹਾਂ। ਸੋ ਸੇਵਾ ਵਿੱਚ ਗੁਰੂ ਪ੍ਰੇਮ ਦਾ ਦੂਸਰਾ ਅੰਗ ਹੈ। ਸਿੰਧੀ, ਮੈਂ ਇਸ ਦੂਸਰੇ ਅੰਗ ਨੂੰ ਨਹੀਂ ਸਮਝਿਆ, ਕਿਰਪਾ ਕਰਕੇ ਜ਼ਰਾ ਖੋਲ੍ਹ ਕੇ ਸਮਝਾ ਦਿਓ। ਭਾਈ ਜੀ, ਗੁਰੂ ਦੇ ਪ੍ਰੇਮ ਤੋਂ ਇਹ ਮਤਲਬ ਹੈ ਕਿ ਜਦ ਸੇਵਾ ਕਰੋ ਗੁਰੂ ਦੇ ਪਿਆਰ ਵਿੱਚ ਖਿਆਲ ਰੱਖ ਕੇ ਕਰੋ। ਤੁਸੀਂ ਜੋ ਸੇਵਾ ਕਰਦੇ ਹੋ ਮਨਮਤੀਏ ਹੋ ਕੇ ਨਹੀਂ ਕਰਦੇ, ਪਰ ਇਸ ਲਈ ਕਰਦੇ ਹੋ ਕਿ ਗੁਰੂ ਜੀ ਨੇ ਹੁਕਮ ਦਿੱਤਾ ਹੈ। ਸੋ ਉਹ ਸੇਵਾ ਗੁਰੂ ਨਿਮਿਤ ਸੇਵਾ ਹੈ। ਜਿਸ ਵੇਲੇ ਸੇਵਾ ਕਰਦੇ ਹੋ ਆਤਮਾ ਵਿੱਚ ਗੁਰੂ ਯਾਦ ਹੋਵੇ ਅਤੇ ਇਹ ਭਾਵਨਾ ਹੋਵੇ ਕਿ ਮੇਰੇ ਪਿਆਰੇ ਦੀ ਪ੍ਰਸੰਨਤਾ ਇਸ ਵਿੱਚ ਹੈ, ਇਹ ਕੰਮ ਮੇਰੇ ਪਿਆਰੇ ਗੁਰੂ ਨੇ ਮੈਨੂੰ ਸੌਂਪਿਆ ਹੈ, ਇਸ ਕੰਮ ਵਿੱਚ ਮੇਰਾ ਪਿਆਰਾ ਪ੍ਰਸੰਨ ਹੁੰਦਾ ਹੈ, ਇਸ ਤਰ੍ਹਾਂ ਜੋ ਸੇਵਾ ਤੁਸੀਂ ਕਰੋਗੇ ਉਹ ਕਿਸੇ ਦੁਖੀ ਦੀਨ ਦਰਦਵੰਦ ਦੀ ਸੇਵਾ ਨਹੀਂ ਰਹੇਗੀ, ਸਗੋਂ ਉਹ ਗੁਰੂ ਕੀ ਸੇਵਾ ਹੋ ਜਾਵੇਗੀ। ਹੋਰ ਇੱਕ ਵਿਚਾਰ ਕਰੋ, ਹੋਮ ਤੋਂ ਬਿਨਾਂ ਕੋਈ ਦਾਨ ਪ੍ਰਵਾਨ ਨਹੀਂ ਹੈ, ਅਰਥਾਤ ਆਪਣਾ ਪੂਰਾ ਫਲ ਨਹੀਂ ਦਿੰਦਾ। ਹੁਣ ਜੇ ਤੁਸੀਂ ਜਿਸ ਦੀ ਸੇਵਾ ਕਰਦੇ ਹੋ ਉਸ ਦੀ ਹੋਮ ਧਾਰੋਗੇ ਤਾਂ ਉਸ ਵਿੱਚ ਫਸ ਜਾਓਗੇ ਅਤੇ ਕਈ ਵੇਰ ਢਵੋਗੇ। ਜੇ ਗੁਰੂ ਦੀ ਹੋਮ ਵਿੱਚ ਕਰੋਗੇ ਤਾਂ ਮਨ ਗੁਰੂ ਵਿੱਚ ਲੱਗਾ ਰਹੇਗਾ। ਜਿਸ ਦੀ ਸੇਵਾ ਕਰਦੇ ਹੋ ਉਸ ਨਾਲ ਮਨ ਰਾਗ ਵਿੱਚ ਨਹੀਂ ਫਸੇਗਾ, ਕਿਉਂਕਿ ਮਨ ਇਸ ਪਿਆਰ ਅਤੇ ਸੋਚ ਵਿੱਚ ਰਹੇਗਾ ਕਿ ਇਹ ਜੋ ਮੈਂ ਦਾਨ ਕਰਦਾ ਹਾਂ ਇਹ ਮੇਰਾ ਦਾਨ ਨਹੀਂ ਪਰ ਮੇਰੇ ਪਿਆਰੇ ਦਾ ਹੁਕਮ ਹੈ। ਉਸ ਦੇ ਚਰਨਾਂ ਨਾਲ ਮੈਨੂੰ ਪਿਆਰ ਹੈ, ਉਸ ਦੇ ਪਿਆਰ ਦੇ ਕਾਰਨ ਉਸ ਦਾ ਹੁਕਮ ਮੇਰੀ ਖੁਸ਼ੀ ਦਾ ਉਤਪਤ ਕਰਨ ਵਾਲਾ ਹੈ, ਤਾਂ ਤਾਂ ਮੈਂ ਦਾਨ ਨਹੀਂ ਕਰਦਾ, ਮੈਂ ਤਾਂ ਆਪਣੇ ਪਿਆਰੇ ਗੁਰੂ ਦੀ ਸੇਵਾ ਕਰਦਾ ਹਾਂ। ਇਸ ਭਾਵਨਾ ਵਿੱਚ ਬੜੇ ਲਾਭ ਹਨ ਔਰ ਆਤਮ ਰਸਤੇ ਦੇ ਤੁਰਾਓ ਜਗਿਆਸੂ ਲਈ ਬੜੀਆਂ ਜੋਖੋਂ ਤੋਂ ਬਚਣੇ ਦਾ ਉਪਰਾਲਾ ਹੈ। ਪਹਿਲੇ ਤਾਂ ਇਹ ਗੱਲ ਹੈ ਕਿ ਸਾਡਾ ਪ੍ਰਯੋਜਨ ਜਦ ਅਸੀਂ ਆਤਮਪਨ 'ਤੇ ਪੈਰ ਧਰਦੇ ਹਾਂ ਤਦ ਅਕਾਲ ਪੁਰਖ ਦੀ ਪ੍ਰਾਪਤੀ ਹੈ, ਔਰ ਅਕਾਲ ਪੁਰਖ ਦੀ ਪ੍ਰਾਪਤੀ ਅਕਾਲ ਪੁਰਖ ਦੀ ਰਜ਼ਾ ਵਿੱਚ ਹੈ ਅਤੇ ਉਸ ਦੀ ਰਜ਼ਾ ਦੀ ਸਾਨੂੰ ਸਮਝ ਨਹੀਂ। ਉਸ ਸਮਝ ਲਈ ਗੁਰੂ ਜੀ ਦੀ ਰਸਨਾ ਵਾਹਿਗੁਰੂ ਦੀ ਰਜ਼ਾ ਦਾ ਸਾਡੀ ਸਮਝ ਗੋਚਰਾ ਪ੍ਰਕਾਸ਼ ਕਰਦੀ ਹੈ। ਮਾਨੋ ਵਾਹਿਗੁਰੂ ਰਜ਼ਾ ਦੀ ਪ੍ਰਗਟਾਈ ਗੁਰੂ ਹੈ। ਗੁਰੂ ਆ ਗਿਆ ਸਾਡਾ ਮੁੱਖ ਕਰਮ ਹੋਇਆ ਅਤੇ ਗੁਰੂ ਪ੍ਰੀਤ ਸਾਡੀ ਸਭ ਤੋਂ ਉੱਚੀ ਭਾਵਨਾ ਹੋਈ। ਹੁਣ ਮਿੱਥ ਲਓ ਕਿ ਗੁਰੂ ਕਹਿੰਦਾ ਹੈ ਕਿ ਖੂਹ ਤੋਂ ਜਲ ਲਿਆਓ। ਜੇ ਅਸੀਂ ਜਲ ਅਤੇ ਖੂਹ ਵਿੱਚ ਹੀ ਫਸ ਕੇ ਬਹਿ ਗਏ ਤਦ ਗੁਰੂ ਆ ਗਿਆ ਪੂਰਨ ਹੋਈ ਕਿ ਭੰਗ, ਸਿੰਧੀ ਭੰਗ। ਸਫਲਤਾ ਤਾਂ ਹੈ ਜੇ ਜਲ ਲੈ ਆਈਏ। ਭਾਈ ਜੀ, ਭਲਾ ਜੇ ਅਸੀਂ ਜਲ ਵੀ ਲੈ ਆਈਏ ਪਰ ਜਲ ਲਿਆਉਂਦੇ ਹੋਏ ਸਾਨੂੰ ਗੁਰੂ ਹੀ ਗੁਰੂ ਪਿਆ ਦਿਸੇ ਅਤੇ ਅੰਗ ਅੰਗ ਵਿੱਚ ਚਾਹ ਹੋਵੇ ਕਿ ਸਾਡੇ ਪਿਆਰੇ ਦੀ ਇਹ ਆਗਿਆ ਹੈ, ਤਦ ਇਹ ਕਿਹੜੇ ਨਫੇ ਦੀ ਬਾਤ ਹੋ ਜਾਵੇ। ਸਿੰਧੀ, ਇਸ ਵਿੱਚ ਅੱਤ ਦਰਜੇ ਦੀ ਪ੍ਰਸੰਨਤਾ ਵੱਧ ਜਾਵੇ ਅਰ ਹੋਮੇ ਘੱਟ ਕੇ ਮਨ ਗੁਰੂ ਰਜ਼ਾ ਦੇ ਨੇੜੇ ਹੋ ਜਾਵੇ। ਭਾਈ ਜੀ, ਠੀਕ ਹੈ। ਸੋ ਜਦ ਸੇਵਾ ਕਰੀਏ, ਸੇਵਾ ਅਤੇ ਸੇਵੀਏ ਯਾਨੀ ਜਿਸ ਦੀ ਸੇਵਾ ਕਰਦੇ ਹਾਂ ਵਿੱਚ ਸੁਰਤ ਨੂੰ ਨਾ ਫਸਾਈਏ, ਸਗੋਂ ਜਿਸ ਦੀ ਖਾਤਰ ਜਾਂ ਜਿਸ ਦੇ ਹੁਕਮ ਵਿੱਚ ਸੇਵਾ ਕਰਦੇ ਹਾਂ ਉਸ ਵਿੱਚ। ਜੇ ਸੇਵਾ ਕਰਦੇ ਹੋਏ ਸੁਰਤ ਗੁਰੂ ਦੇ ਚਰਨਾਂ ਵਿੱਚ ਰੱਖੀਏ ਤਦ ਅਸੀਂ ਹੰਕਾਰ ਤੋਂ ਬਚਾਂਗੇ, ਰਜ਼ਾ ਦੇ ਨੇੜੇ ਆਵਾਂਗੇ ਅਤੇ ਮਨ ਗੁਰੂ ਦੇ ਮਨ ਨਾਲ ਲੱਗੇਗਾ। ਫਿਰ ਦੁਹਰਾ ਦੇਈਏ, ਸੋ ਜਦ ਸੇਵਾ ਕਰੀਏ, ਸੇਵਾ ਅਤੇ ਸੇਵੀਏ ਯਾਨੀ ਜਿਸ ਦੀ ਸੇਵਾ ਕਰਦੇ ਹਾਂ ਵਿੱਚ ਸੁਰਤ ਨੂੰ ਨਾ ਫਸਾਈਏ, ਸਗੋਂ ਜਿਸ ਦੀ ਖਾਤਰ ਜਾਂ ਜਿਸ ਦੇ ਹੁਕਮ ਵਿੱਚ ਸੇਵਾ ਕਰਦੇ ਹਾਂ ਉਸ ਵਿੱਚ। ਜੇ ਸੇਵਾ ਕਰਦੇ ਹੋਏ ਸੁਰਤ ਗੁਰੂ ਦੇ ਚਰਨਾਂ ਵਿੱਚ ਰੱਖੀਏ ਤਦ ਅਸੀਂ ਹੰਕਾਰ ਤੋਂ ਬਚਾਂਗੇ, ਰਜ਼ਾ ਦੇ ਨੇੜੇ ਹੋਵਾਂਗੇ ਅਤੇ ਮਨ ਗੁਰੂ ਦੇ ਮਨ ਨਾਲ ਲੱਗੇਗਾ। ਸੇਵਾ ਕਰਨ ਵਾਲੇ ਅਕਸਰ ਗੁਰੂ ਨੂੰ ਭੁੱਲ ਜਾਂਦੇ ਹਨ ਔਰ ਨੇੜੇ ਸੇਵਾ ਦੇ ਪਿਆਰੇ ਹੋ ਜਾਂਦੇ ਹਨ। ਤਦੋਂ ਪਹਿਲੀ ਕਾਈ ਇਹ ਪੈਂਦੀ ਹੈ ਕਿ ਸੇਵਾ ਮੈਂ ਕਰਦਾ ਹਾਂ, ਦੂਜੀ ਕਾਈ ਇਹ ਪੈਂਦੀ ਹੈ ਕਿ ਲੋਕ ਵਾਹ ਵਾਹ ਆਖਣ ਅਤੇ ਨਿੰਦਾ ਨਾ ਕਰਨ ਸਗੋਂ ਉਸਤਤ ਕਰਨ। ਅਰਥਾਤ ਜਿੱਥੇ ਸੁਰਤ ਵਿੱਚ ਗੁਰੂ ਨੇ ਵਸਣਾ ਸੀ ਉੱਥੇ ਲੋਕ ਆ ਵਸੇ। ਸੇਵਾ ਦਾ ਪ੍ਰਯੋਜਨ ਹੋਮੈ ਤੋੜਨਾ ਸੀ ਸੋ ਸਗੋਂ ਵੱਧ ਗਈ, ਸੇਵਾ ਦਾ ਪ੍ਰਯੋਜਨ ਉਸਤਤ ਨਿੰਦਾ ਸੰਭ ਕਰਕੇ ਸਹਾਰਨ ਦੀ ਜਾਤ ਸਿੱਖਣੀ ਸੀ ਸੋ ਉਸਤਤ ਦੇ ਪਿਆਰੇ ਹੋ ਕੇ ਸੇਵਾ ਧਰਮ ਦਾ ਕੰਮ ਨਾ ਰਿਹਾ ਪਰ ਦੁਨੀਆਦਾਰੀ ਵਾਂਗੂ ਇੱਕ ਵਿਹਾਰ ਜਾਂ ਹਉਂ ਨੂੰ ਪਾਲਣੇ ਦਾ ਇੱਕ ਕੰਮ ਹੋ ਗਿਆ। ਦੁਨੀਆਦਾਰੀ ਦੇ ਵਿਹਾਰ ਮਨ ਨੂੰ ਇਕਾਗਰਤਾ ਅਤੇ ਸੁੱਖ ਬਹੁਤ ਘੱਟ ਦਿੰਦੇ ਹਨ। ਸੇਵਾ ਮਨ ਦੇ ਸੁੱਖ ਲਈ ਕਰੀਦੀ ਹੈ, ਇਸ ਨਾਲ ਮਨ ਨਿਰਮਲ ਹੁੰਦਾ ਹੈ। ਹੁਣ ਜਦ ਸੰਕਲਪ ਵਿੱਚ ਲੋਕਾਂ ਦੀ ਉਸਤਤ ਨਿੰਦਾ ਵੜੀ ਤਦ ਕਲਪਨਾ ਪੈ ਗਈ ਕਿਉਂਕਿ ਲੋਕੀ ਪੀਤੋ ਪੀਤ ਹਰੇਕ ਦੀ ਵਿਚਾਰ ਅੱਡ ਅੱਡ, ਜਣੇ ਖਣੇ ਦੀ ਖੁਸ਼ੀ ਪਿੱਛੇ ਜਣੇ ਖਣੇ ਦੇ ਸੁਭਾਅ ਨੂੰ ਸੋਚਣਾ ਅਤੇ ਜਣੇ ਖਣੇ ਦੀ ਪ੍ਰਸੰਨਤਾ ਦੇ ਫਿਕਰ ਕਰਨੀ, ਜਣੇ ਖਣੇ ਦੀ ਪ੍ਰਸੰਨਤਾ ਅੱਡ ਅੱਡ ਔਰ ਕਦੇ ਇੱਕ ਦੂਜੇ ਦੇ ਠੀਕ ਉਲਟ। ਐਸੀ ਦਸ਼ਾ ਵਿੱਚ ਮਨ ਦਾ ਚਿੰਤਾ ਅਤੇ ਘੁੰਮਣਾ, ਵਿੱਚੋਂ ਬਾਹਰ ਹੀ ਨਾ ਨਿਕਲ ਸਕਣਾ, ਦੁੱਖ ਹਨ ਕਿ ਨਹੀਂ। ਜੇ ਸੁਰਤ ਵਿੱਚ ਗੁਰੂ ਆਉਂਦਾ ਤਦ ਕੱਖ ਖੇਚਲ ਨਾ ਪੈਂਦੀ, ਨਾ ਉਸਤਦ ਦੀ ਪਰਵਾਹ, ਨਾ ਨਿੰਦਾ ਦਾ ਰੋਸ, ਕੇਵਲ ਗੁਰੂ ਦੀ ਪ੍ਰਸੰਨਤਾ ਦਾ ਖਿਆਲ ਅਤੇ ਧਿਆਨ ਵਿੱਚ ਗੁਰੂ ਮੂਰਤ ਦਾ ਆਸਰਾ, ਜਿਨ੍ਹਾਂ ਦਾ ਫਲ ਪ੍ਰਸੰਨਤਾ ਹੁੰਦਾ, ਮਨ ਠੰਡਾ ਰਹਿੰਦਾ ਅਤੇ ਕੁਛ ਜੁੜਿਆ ਰਹਿੰਦਾ। ਹੁਣ ਦੂਜੇ ਪਾਸੇ ਵਿਚਾਰ ਕਰੀਏ, ਜਦੋਂ ਗੁਰੂ ਜੀ ਦੀ ਹੁੱਬ ਦਿਲ ਵਿੱਚ ਨਾ ਹੋਵੇ ਤਦੋਂ ਸੇਵਾ ਕਰਦਿਆਂ ਕਈ ਵਾਰ ਸੇਵੇ ਨਾਲ ਪਿਆਰ ਪੈ ਜਾਂਦਾ ਹੈ, ਅਰਥਾਤ ਜਿਸ ਦੀ ਸੇਵਾ ਕਰਦੇ ਹਾਂ ਉਸ ਨਾਲ ਮੋਹ ਪੈ ਜਾਂਦਾ ਹੈ। ਇਸ ਦੇ ਕਈ ਵਾਰ ਵੱਡੇ ਭਿਆਨਕ ਨਤੀਜੇ ਨਿਕਲਦੇ ਹਨ। ਮੰਨ ਲਵੋ ਕਿ ਤੁਸੀਂ ਇੱਕ ਵਿਧਵਾ ਦੀਨ ਰੋਗੀ ਇਸਤਰੀ ਦੀ ਸੇਵਾ ਕਰਦੇ ਹੋ, ਤੁਹਾਡੀ ਸੇਵਾ ਨਾਲ ਉਹ ਰਾਜ਼ੀ ਹੋ ਜਾਂਦੀ ਹੈ। ਤੁਹਾਡੇ ਜੀ ਵਿੱਚ ਇਹ ਹੋਬ ਤਾਂ ਹੈ ਹੀ ਨਹੀਂ ਕਿ ਮੈਂ ਗੁਰੂ ਦੀ ਆਗਿਆ ਵਿੱਚ ਗੁਰੂ ਦੀ ਸੇਵਾ ਕਰ ਰਿਹਾ ਹਾਂ, ਉਹ ਇਸਤਰੀ ਮੇਰਾ ਪ੍ਰਯੋਜਨ ਨਹੀਂ, ਇਸ ਨੂੰ ਸੁੱਖ ਦੇਣਾ ਗੁਰੂ ਹੁਕਮ ਵਿੱਚ ਮੇਰਾ ਧਰਮ ਹੈ। ਤੁਸੀਂ ਤਾਂ ਗੁਰੂ ਨੂੰ ਭੁੱਲ ਚੁੱਕੇ ਹੋ ਅਤੇ ਕੇਵਲ ਸੇਵਾ ਕਰ ਰਹੇ ਹੋ। ਸੇਵਾ ਕਰਦਿਆਂ ਜਿਉਂ ਜਿਉਂ ਉਸ ਰੋਗੀ ਨੂੰ ਆਰਾਮ ਹੁੰਦਾ ਹੈ, ਉਸਦੇ ਜੀਵ ਵਿੱਚ ਸ਼ੁਕਰ ਪੈਦਾ ਹੁੰਦਾ ਹੈ, ਉਹ ਸ਼ੁਕਰ ਵਿੱਚ ਆ ਕੇ ਤੁਹਾਡਾ ਜਸ ਕਰਦੀ ਹੈ ਅਤੇ ਗੁਣ ਗਾਉਂਦੀ ਹੈ, ਆਪਣੀ ਮਹਿਮਾ ਸੁਣ ਕੇ ਤੁਹਾਨੂੰ ਰਾਗ ਪੈਦਾ ਹੁੰਦਾ ਹੈ ਅਤੇ ਤੁਹਾਨੂੰ ਉਹ ਪਿਆਰੀ ਲੱਗਦੀ ਹੈ। ਪਿਆਰ ਜਦ ਪੈਦਾ ਹੋਵੇ ਵੱਧਦਾ ਹੈ, ਵਧਿਆ ਹੋਇਆ ਜਿੱਥੇ ਕੋਈ ਰੋਕ ਨਹੀਂ ਕਦੇ ਕਦੇ ਪਾਪ ਵਿੱਚ ਪਲਟਾ ਖਾ ਜਾਂਦਾ ਹੈ। ਤੁਸੀਂ ਦੱਸੋ, ਐਸੀ ਦਸ਼ਾ ਵਿੱਚ ਸੇਵਾ ਕਿੱਥੋਂ ਚੁੱਕ ਕੇ ਸੇਵਕ ਨੂੰ ਕਿੱਥੇ ਲੈ ਗਈ? ਮੇਰੇ ਦੇਖਣ ਵਿੱਚ ਕਈ ਸਰੀਰ ਆਏ ਹਨ ਜਿਨ੍ਹਾਂ ਨੇ ਸੇਵਾ ਨੂੰ ਗੁਰੂ ਦੀ ਹੋਬ ਨਾਲ ਨਹੀਂ ਕੀਤਾ, ਉਹ ਤੇ ਅੰਤ ਸੇਵੇ ਵਿੱਚ ਹੀ ਫਸ ਗਏ। ਦੂਸਰਾ ਆਤਮ ਨੁਕਸਾਨ ਇਹ ਹੁੰਦਾ ਹੈ ਕਿ ਜਦ ਸੇਵਾ ਕਰਦੇ ਹੋ ਕਿਸੇ ਦੁਖੀ ਲੋੜਵੰਦ ਦੀ ਕਰਦੇ ਹੋ, ਜੋ ਦੁਖੀ ਨਹੀਂ, ਜੋ ਲੋੜਵੰਦ ਨਹੀਂ, ਉਸਦੀ ਸੇਵਾ ਦੀ ਕੀ ਲੋੜ ਹੈ? ਅੱਛਾ, ਦੁਖੀ ਤੇ ਲੋੜਵੰਦ ਕੋਈ ਕਿਉਂ ਹੈ? ਆਪਣੇ ਖੋਟੇ ਕਰਮਾਂ ਦੇ ਫਲ ਕਰਕੇ। ਖੋਟੇ ਕਰਮਾਂ ਦੇ ਦੋ ਫਲ ਆਉਂਦੇ ਹਨ, ਦੁੱਖ ਤੇ ਖੋਟੀ ਵਾਸ਼ਨਾ। ਹੁਣ ਜਦ ਤੁਸੀਂ ਦੁਖੀ ਦੀ ਸੇਵਾ ਕਰਦੇ ਹੋ ਤਦ ਤੁਸੀਂ ਦੁੱਖ ਦੇ ਨੇੜੇ ਜਾਂਦੇ ਹੋ ਔਰ ਖੋਟੀਆਂ ਵਾਸ਼ਨਾ ਦੇ ਮੰਡਲ ਵਿੱਚ ਅਪੜਦੇ ਹੋ। ਉੱਥੇ ਜਾ ਕੇ ਜੇ ਗੁਰੂ ਤੁਹਾਡੇ ਅੰਦਰ ਨਹੀਂ ਤਾਂ ਤੁਹਾਨੂੰ ਇੱਕ ਤਰਸ ਆਉਂਦਾ ਹੈ। ਤਰਸ ਆਉਂਦੇ ਹੀ ਤੁਹਾਡੇ ਦਿਲ ਵਿੱਚ ਨਰਮੀ ਆਉਂਦੀ ਹੈ ਅਤੇ ਉਹ ਪੰਗਰਦਾ ਹੈ। ਨਰਮੀ ਹੋਈ ਤੇ ਨਕਸ਼ ਵਹਿ ਜਾਂਦਾ ਹੈ ਉਸਦੇ ਉਸ ਦੁਖੀ ਹਾਲ ਦਾ, ਅਰਥਾਤ ਉਸ ਪੁਰਸ਼ ਦੀ ਖੋਟੀ ਵਾਸ਼ਨਾ ਦਾ ਪ੍ਰਭਾਵ ਤੁਹਾਡੇ ਉਸ ਸ਼ੀਸ਼ੇ 'ਤੇ ਪੈ ਕੇ ਤੁਹਾਨੂੰ ਭਾਰਾ ਕਰ ਦਿੰਦਾ ਹੈ। ਉਸਦੇ ਖੋਟੇ ਕਰਮਾਂ ਦਾ ਦਬਾਅ ਤੁਹਾਨੂੰ ਦਬਾਉਂਦਾ ਹੈ। ਸੇਵਾ ਕਰਨ ਗਏ ਤੁਸੀਂ ਪੰਡ ਚੁੱਕ ਲਿਆਏ, ਅੱਗੋਂ ਕਬੀਰ ਜੀ ਕੀ ਆਖਦੇ ਹਨ, ਕਬੀਰ ਭਾਰ ਪਰਾਈ ਸਿਰ ਚਰੈ, ਚਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੇ, ਆਗੇ ਔਗਟ ਕਾਟ। ਜੇ ਤੁਸੀਂ ਦੁਖੀ ਕੋਈ ਕਿਉਂ ਹੈ, ਇਸ ਦੇ ਪਿਛਲੇ ਕਾਰਨਾਂ ਨੂੰ ਨਾ ਵਿਚਾਰੋ, ਤਦ ਵੀ ਤੁਸੀਂ ਦੁਖੀ ਦੇ ਪਾਸ ਜਾ ਕੇ ਉਸਦੇ ਦੁੱਖ ਦਾ ਨਕਸ਼ ਆਪਣੇ ਦਿਲ 'ਤੇ ਲੈ ਕੇ ਉਦਾਸ ਹੋ ਜਾਓਗੇ। ਦਿਲ ਪਾਰਾ ਪਾਰਾ ਅਤੇ ਦੁਖੀ ਦੁਖੀ ਹੋ ਜਾਏਗਾ। ਪਰ ਜੇ ਤੁਸੀਂ ਗੁਰੂ ਪ੍ਰੇਮ ਵਿੱਚ ਰਹੋਗੇ ਤਾਂ ਤੁਹਾਡੇ ਮਨ 'ਤੇ ਉਦਾਸੀ, ਦਬਾਅ ਅਤੇ ਦੁੱਖ ਦਾ ਅਕਸ ਨਾ ਪਏਗਾ ਜਾਂ ਘੱਟ ਪਏਗਾ। ਸੱਜਣ ਜੀ, ਇਹ ਬਾਤਾਂ ਬੇਪਰਵਾਹੀ ਵਿੱਚ ਤਾਂ ਗਥਰੇ ਨਹੀਂ ਆਉਂਦੀਆਂ, ਪਰ ਤੁਸਾਂ ਨਾਮ ਦੀ ਇੱਛਾ ਪ੍ਰਗਟ ਕੀਤੀ ਸੀ, ਇਸ ਕਰਕੇ ਮੈਂ ਬੇਨਤੀ ਕਰ ਰਿਹਾ ਹਾਂ ਕਿ ਆਤਮ ਸ੍ਰਿਸ਼ਟੀ ਦੇ ਰਸਤੇ ਪੈਰ ਰੱਖਣਾ ਹੋਰ ਗੱਲ ਹੈ ਅਤੇ ਕੇਵਲ ਨੇਕ ਜੀਵਨ ਸੰਸਾਰ ਵਿੱਚ ਬਤੀਤ ਕਰਨਾ ਹੋਰ ਬਾਤ ਹੈ। ਆਤਮ ਸ੍ਰਿਸ਼ਟੀ ਦੇ ਰਾਹੀ ਨੂੰ ਆਤਮ ਸੂਝ ਪੈਣੀ ਚਾਹੀਦੀ ਹੈ। ਸੇਵਾ ਦਾਰੂ ਹੈ, ਪਰ ਆਤਮ ਰਾਹੀ ਜੇ ਦਾਰੂ ਨੂੰ ਠੀਕ ਤਰ੍ਹਾਂ ਨਾ ਖਾਵੇ ਤਦ ਦਾਰੂ ਹੀ ਵਿਹੋ ਹੋ ਟੁੱਕਦਾ ਹੈ। ਸੱਜਣ ਜੀ, ਜਦ ਕਿਸੇ ਨਾਲ ਹਿੱਤ ਕਰੋ ਤਦ ਇਹ ਆਤਮ ਨਿਯਮ ਹੈ ਕਿ ਦੋਵੇਂ ਦਿਲ ਆਪੋ ਵਿੱਚ ਰਗੜ ਖਾਂਦੇ ਹਨ ਔਰ ਇੱਕ ਦੂਜੇ ਦਾ ਪ੍ਰਭਾਵ ਇੱਕ ਦੂਜੇ 'ਤੇ ਪੈਂਦਾ ਹੈ। ਸੋ ਜਦ ਤੁਸੀਂ ਸੇਵੀਏ ਜਿਸ ਦੀ ਸੇਵਾ ਕਰਦੇ ਹੋ ਉਹਨੂੰ ਪਿਆਰ ਕਰਦੇ ਹੋ, ਤੁਸੀਂ ਉਸ ਦੇ ਦੁੱਖ ਦੂਰ ਕਰਦੇ ਹੋਏ ਆਪ ਉਸ ਵਾਂਗੂ ਮੈਲੇ ਮਨ ਵਾਲੇ ਹੁੰਦੇ ਜਾਂਦੇ ਹੋ। ਕਿਉਂਕਿ ਦੁਖੀ ਦਾ ਮਨ ਮੈਲਾ, ਉਦਾਸੀ ਅਤੇ ਘਬਰਾ ਵਾਲਾ ਹੋਇਆ ਹੁੰਦਾ ਹੈ। ਇਸ ਕਰਕੇ ਜ਼ਰੂਰੀ ਹੈ ਕਿ ਹਿਰਦੇ ਮੰਡਲ ਵਿੱਚ ਗੁਰੂ ਨੂੰ ਵਸਾਓ, ਗੁਰੂ ਦੇ ਪਿਆਰ ਵਿੱਚ ਭਰੇ ਜਾ ਕੇ ਦੁਖੀਆਂ ਦੇ ਦੁੱਖ ਦੂਰ ਕਰੋ। ਸਦਾ ਇਹ ਸਮਝੋ ਕਿ ਮੈਂ ਆਪਣੇ ਗੁਰੂ ਦੀ ਸੇਵਾ ਕਰ ਰਿਹਾ ਹਾਂ। ਜਦ ਤੁਹਾਡਾ ਖਿਆਲ ਗੁਰੂ ਦੀ ਸੇਵਾ ਵਿੱਚ ਜਮਿਆ ਹੋਇਆ ਹੋਵੇਗਾ ਤਾਂ ਤੁਹਾਡੇ ਜੀਵ ਵਿੱਚ ਸੇਵੀਏ ਦੀ ਖਿੱਚ ਨਹੀਂ ਪਵੇਗੀ, ਨਾ ਉਸਦਾ ਮਾੜਾ ਅਸਰ ਪਵੇਗਾ। ਸੇਵਾ ਹੋ ਜਾਏਗੀ, ਦੁਖੀਆ ਸੁਖੀਆ ਹੋ ਜਾਏਗਾ ਅਤੇ ਤੁਹਾਡੇ ਆਤਮਾ ਦਾ ਗਿਰਾਵ ਨਹੀਂ ਹੋਵੇਗਾ। ਇਹ ਬਾਤ ਮੈਂ ਆਪ ਨੂੰ ਖਿਆਲ ਨਹੀਂ ਸੁਣਾ ਰਿਹਾ, ਇਹ ਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਸਾਰੇ ਪਿਆਰੇ ਸਿੱਖਾਂ ਨੂੰ ਮਿਲਦੀ ਹੈ ਕਿ ਸੇਵਾ ਕਰੋ, ਪਰ ਗੁਰੂ ਨਮਿਤ, ਗੁਰੂ ਦੀ ਹੋਵ ਵਿੱਚ। ਔਰ ਗੁਰੂ ਦੀ ਸੇਵਾ ਜਾਣ ਕੇ ਇਉਂ ਹੀ ਸੇਵਾ ਜਦ ਕਰ ਲਓ ਤਾਂ ਕਰਕੇ ਵੀ ਗੁਰੂ ਅਰਪਣ ਕਰੋ। ਅਨੇਕਾਂ ਵੇਰ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਹੈ ਕਿ ਅਮਕੇ ਵੇਲੇ ਤੁਸਾਂ ਸਾਨੂੰ ਬਹੁਤ ਸੁੱਖ ਦਿੱਤਾ, ਹਾਲਾਂਕਿ ਉਹ ਸੇਵਾ ਕਿਸੇ ਦੀ ਸੀ, ਪਰ ਗੁਰੂ ਦੇ ਧਿਆਨ ਵਿੱਚ ਗੁਰੂ ਨੂੰ ਅੱਗੇ ਰੱਖ ਕੇ ਕੀਤੀ ਗਈ ਸੀ, ਇਸ ਕਰਕੇ ਉਸ ਸੇਵਾ ਦਾ ਅਸਰ ਸਤਿਗੁਰੂ ਤੱਕ ਪੁੱਜਾ। ਸਿੰਧੀ ਸੱਚ ਹੈ, ਮੈਨੂੰ ਹੁਣ ਚੇਤੇ ਆਉਂਦੇ ਹਨ, ਮੈਂ ਕਈ ਵੇਰ ਸੇਵਾ ਕਰਦਾ ਛਿਤਾ ਅਤੇ ਦੁਖੀ ਹੋ ਗਿਆ ਹਾਂ, ਹੰਕਾਰ ਆਇਆ ਅਤੇ ਘਬਰਾਇਆ ਹਾਂ। ਇੱਕ ਵੇਰ ਇੱਕ ਮਹਿਟਰ ਬੱਚੇ ਦੀ ਜੋ ਤਪ ਨਾਲ ਦੁਖੀ ਸੀ ਮੈਂ ਸੇਵਾ ਕੀਤੀ, ਮੈਂ ਆਪ ਅਤ ਦੁਖੀ ਹੋ ਗਿਆ, ਪਰ ਮੈਨੂੰ ਇਹ ਭੇਦ ਮਾਲੂਮ ਨਹੀਂ ਸੀ, ਮੈਂ ਸੇਵਾ ਕਰਦਿਆਂ ਕਈ ਵਾਰੀ ਆਪ ਰੋਗੀ ਵੀ ਹੋ ਗਿਆ ਸੀ। ਕਿਸੇ ਵੇਲੇ ਮੈਂ ਆਪ ਜਿਸ ਦਾ ਭਲਾ ਕੀਤਾ ਉਸ ਤੋਂ ਉਲਟਾ ਫਲ ਮਿਲਣ 'ਤੇ ਦੁਖੀ ਵੀ ਹੋਇਆ ਅਤੇ ਲੜ ਵੀ ਪਿਆ ਹਾਂ। ਭਾਈ ਜੀ, ਜੇਕਰ ਤੁਸੀਂ ਗੁਰੂ ਦੇ ਪਿਆਰ ਵਿੱਚ ਭਰੇ ਹੋਏ ਸੇਵਾ ਕਰਦੇ ਤਾਂ ਤੁਸੀਂ ਦੁਖੀ ਨਾ ਹੁੰਦੇ। ਹੁਣ ਆਪਨੇ ਸਮਝ ਲਿਆ ਹੋਊ ਕਿ ਗੁਰੂ ਦੇ ਪਿਆਰ ਵਿੱਚ ਸੇਵਾ ਕਰਨੀ ਕੈਸੀ ਅੱਛੀ ਸ਼ੈ ਹੈ। ਇਸ ਨਾਲ ਅਨੇਕਾਂ ਘਾਟੇ ਅਤੇ ਹਾਨੀਆਂ ਰੁਕ ਜਾਂਦੀਆਂ ਹਨ, ਔਰ ਮਨ ਨਿਰਮਲ ਅਤੇ ਮੋਹ ਯਾਨੀ ਰਾਗ ਤੋਂ ਸਵੱਛ ਰਹਿ ਕੇ ਹਉ ਅਤੀਤਾ ਵੱਲ ਵੱਧਦਾ ਜਾਂਦਾ ਹੈ। ਸਰੀਰ ਨਾਲ ਸੇਵਾ ਕਰੋ ਚਾਹੇ ਧਨ ਨਾਲ ਸੇਵਾ ਕਰੋ, ਪਰ ਸੇਵਾ ਵਿੱਚ ਅਕਲ ਵਰਤੋ, ਅਰਥਾਤ ਮਨ ਵਿੱਚ ਸੁਰਤ ਗੁਰੂ ਜੀ ਦੀ ਵਸੇ, ਉਸਦੇ ਪਿਆਰ ਦਾ ਜੀਵ ਵਿੱਚ ਉਤਸ਼ਾਹ ਹੋਵੇ ਅਤੇ ਜੋ ਕੁਝ ਹੋਵੇ ਉਸੇ ਦਾ ਹੁਕਮ ਜਾਣ ਕੇ ਔਰ ਉਸਦੀ ਪ੍ਰਸੰਨਤਾ ਦੀ ਖਾਤਰ ਹੋਵੇ। ਫਿਰ ਜਦ ਸੇਵਾ ਕਰ ਲਓ ਉਸਨੂੰ ਗੁਰੂ ਅਰਪਣ ਕਰੋ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਸਿੰਧੀ ਨੇ ਇੱਕ ਹੋਰ ਸਵਾਲ ਪੁੱਛਿਆ ਕਿ ਜਿਵੇਂ ਆਪ ਜੀ ਨੇ ਦੱਸਿਆ ਹੈ ਕਿ ਸੇਵਾ ਕਰਨ ਵੇਲੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਉਹਨਾਂ ਵਿੱਚ ਸੁਰਤ ਨਹੀਂ ਫਸਾਉਣੀ, ਕਿਉਂਕਿ ਉਹਨਾਂ ਦੇ ਮੋਹ ਵਿੱਚ ਮਨ ਫਸ ਜਾਵੇਗਾ ਤਾਂ ਸੇਵਾ ਨਿਸ਼ਕਾਮ ਨਾ ਰਹੇਗੀ, ਸਗੋਂ ਕਈ ਤਰ੍ਹਾਂ ਦੇ ਗਿਰਾਵਾਂ ਦਾ ਡਰ ਪੈ ਜਾਏਗਾ। ਪਰ ਕੀ ਜਦ ਅਸੀਂ ਕਿਸੇ ਗੁਰਮੁਖ ਪਿਆਰੇ ਦੀ ਸੇਵਾ ਕਰਦੇ ਹਾਂ ਉਸ ਵਿੱਚ ਵੀ ਮਨ ਨੂੰ ਫਸਾਉਣਾ ਹੈ ਜਾਂ ਨਹੀਂ? ਸੋ ਇਸ ਸਵਾਲ ਦਾ ਜਵਾਬ ਅਗਲੇ ਭਾਗ ਵਿੱਚ ਆਪ ਨੂੰ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।